हर जेठ जुड़ंदा लोड़िए हर जेठ जुड़ल दलोड़िए हर जेठ जुड़ल दलोड़िए जिस अग्गे सब निवन जिस अग्गे सब निवन हर जेठ जुड़ंदा हर जेठ जुड़ंदा लोड़िए जिस अग्गे सब निवन हर सज्जन दावन लग्या हर सज्जन दावन लग गया किसे ना देई बन हर सज्जन दावन लग गया सज्जन दावन लग गया किसे न दई बन मानक मोती नाम प्रभु रंग सब नारायण रंग सब नारायण जेते मन भवन जेते मन भवन जोहर लोने सो करे सोई जी करन सज्जन दावन लग गया ਹਰ ਸੱਜਣ ਦਾਵਨ ਲੰਘਿਆ ਕਿਸੇ ਨਾ ਦਈ ਬਣ ਕਿਸੇ ਨਾ ਦਈ ਬਣ ਹਰ ਜੇਠ ਜੁੜੰਦਾ ਲੋੜੀ ਹਰ ਜੇਠ ਜੁੜੰਦਾ ਲੋੜੀ ਜਿਸ ਅੱਗ ਸਭ ਨਿਵਨ ਜਿਨ ਕੀਤਾ ਮਾਟੀ ਤੇ ਰਤਨ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰੱਖਿਆ ਜਿਨ ਕਰ ਜਤਨ ਹਰ ਜੇਠ ਜੁੜਨ ਲੋੜੀ ਹੈ ਜਿਨ ਦੀਨੀ ਸੁਭਾਅ ਵਡਿਆਈ ਜਿਨ ਦੀਨੀ ਸੁਭਾਅ ਵਡਿਆਈ ਇਸ ਪ੍ਰਭ ਕੋ ਆਠ ਪੈਰ ਧੋਇਆਈ ਹਰ ਜੇਠ ਜੁੜਨ ਦਾ ਲੋੜੀ ਹੈ ਰਮਈਆ ਰੇਨ ਸਾਧ ਜਨ ਪਾਵਾ ਸਾਧ ਜਨ ਪਾਵੋ ਗੁਰ ਮਿਲ ਗੁਰ ਮਿਲ ਆਪਣਾ ਖਸਮ ਧਿਆਵੋ ਜੁੜਨ ਦਾ ਲੋੜੀ ਹੈ ਜਿਨ ਕੀਤਾ ਮੂੜ ਤੇ ਭਗਤਾ ਜਿਨ ਕੀਤਾ ਮੂੜ ਤੇ ਬਕਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜੁੜਨ ਦਾ ਲੋੜੀ ਹੈ ਜਿਸ ਪ੍ਰਸਾਦ ਨਵੇਂ ਨਿਧ ਪਾਈ ਜੁੜਨ ਦਾ ਲੋੜੀ ਹੈ ਜਿਸ ਪ੍ਰਸਾਦ ਨਵੇਂ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰ ਨ ਜਾਈ ਜੁੜਨ ਦਾ ਲੋੜੀ ਹੈ ਕੋਟ ਤੇਤੀਸ ਕੋਟ ਤੇਤੀਸ ਜਾਚੇ ਪ੍ਰਭ ਨਾਇਕ ਕੋਟ ਤੇਤੀਸ ਜਾਚੇ ਪ੍ਰਭ ਨਾਇਕ ਦਿੰਦੇ ਕੋਟ ਨਹੀਂ ਭੰਡਾਰ ਜੁੜਨ ਦਾ ਲੋੜੀ ਹੈ ਹਰ ਜੇਠ ਜੁੜਨ ਦਾ ਲੋੜੀ ਹੈ ਜੈ ਪ੍ਰਸਾਦ ਸੁਣੇ ਕਰਨ ਨਾਦ ਜੈ ਪ੍ਰਸਾਦ ਪੇਖੇ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੁੜਨ ਦਾ ਲੋੜੀ ਹੈ ਜੈ प्रसाद बोले अमृत रसना, जे प्रसाद सुख सहजे बसना, जे प्रसाद हस्त कर चले, जे प्रसाद संपूर्ण फले, जे प्रसाद परम गत पावे, जे प्रसाद सुख सहज समावे, ऐसा प्रभ जोड़ंदा लोड़ी है, ऐसा प्रभ त्याग अवर कत लागो, जोड़ंदा लोड़ी है, ऐसा प्रभ त्याग अवर कत लागो, गुरु प्रसाद नानक मन जागो, सच नाम की लागे भूख, उत भूखे खाए चलिए दुख, सो क्यों विश्व मेरी सुरे, जे घाल ना भरने जुड़ंदा लोड़िए, सो क्यों बिसरे, जे घाल ना भरने, सो क्यों बिसरे, जे किया जन, सो क्यों बिसरे, जिन सब किछ दिया जोड़ंदा लोड़िए, सो क्यों बिसरे, जिन सब किछ दिया, सो क्यों बिसरे, जे जीवन जिया, सो क्यों बिसरे, जे अग्न में राखे, सो क्यों बिसरे, जे अग्न में राखे, गुरु प्रसाद को बिरला लाखे, सो क्यों बिसरे, जे बिखते काढ़े, जन्म जन्म का टूटा गांड है, जुड़ंदा लोड़ी है,
जुड़ना टूटे हुए दा गंढिया जाना, जुड़ना ते गंढिया जाना दा अर्थ इको है, किसी नाल जुड़ जाना, उन्दे नाल गंढ पै जानी, टूट जाना ते वड़े आ जाना इको गल। पिछले महीने तो लगातार ਜੀਵਨ ਦੇ ਅੰਦਰ ਬਦਲ ਰਹੇ ਮਹੀਨੇ ਤੇ ਰੁੱਤਾਂ ਦਾ ਜ਼ਿਕਰ ਇਹਨਾਂ ਦੋ ਲਫ਼ਜ਼ਾਂ ਦੇ ਦਰਮਿਆਨ ਵਿੱਚ ਖਲੋਤਾ ਹੈ। ਟੁੱਟਿਆ ਜਾਣਾ, ਵੱਡਿਆ ਜਾਣਾ, ਜੁੜ ਜਾਣਾ ਤੇ ਗੰਢਿਆ ਜਾਣਾ। ਗੁਰੂ ਕਲ ਦੇ ਸਮਾਗਮ ਵਿੱਚ ਬਖਸ਼ਿਸ਼ ਕਰ ਰਹੇ ਸਨ ਕਿ ਬਸੰਤ ਦੀ ਰੁੱਤੇ ਹਰਿਆਵਲ ਹੁੰਦੀ ਹੈ, ਗੁਰੂ ਬਸੰਤ ਦੀ ਰੁੱਤ ਬਣਾ ਦਿੰਦਾ, ਸੰਸਾਰ ਤਪਤੇ। ਪਿਛਲੀ ਲੜੀ ਜੋੜਨ ਲਈ ਅਰਜ਼ ਕਰ ਰਿਹਾ, ਸੰਸਾਰ ਸੂਰਜ ਦਾ ਕ੍ਰਿਸ਼ਮਾ ਹੈ, ਅੱਗ ਦਾ ਕ੍ਰਿਸ਼ਮਾ ਹੈ, ਤਪਤ ਹੈ, ਨਿਰੰਕਾਰ ਸ਼ੀਤਲਤਾ ਹੈ, ਤੇ ਸ਼ੀਤਲਤਾ ਤੇ ਤਪਤ ਦੋਹਾਂ ਦਾ ਮੇਲ ਹੈ ਬਸੰਤ। ਜਿੱਥੇ ਦੋ ਚੀਜ਼ਾਂ ਮਿਲਦੀਆਂ ਨੇ ਉੱਥੇ ਹਰਿਆਵਲ ਹੁੰਦੀ। ਗੁਰੂ ਚਾਹੁੰਦਾ ਤੈਨੂੰ ਸੰਸਾਰ ਪਦਾਰਥ ਛੱਡਣੇ ਨਾ ਪੈਣ, ਮੈਂ ਤੈਨੂੰ ਉਹਦੇ ਵਿੱਚ ਹੀ ਸ਼ੀਤਲਤਾ ਦੇ ਦਿਆਂ ਨਾਮ ਦੀ, ਤਾਂ ਕਿ ਦੁਨੀਆਂ ਦੇ ਪਦਾਰਥਾਂ ਸੁੱਖਾਂ ਵਿੱਚ ਰਹਿੰਦਿਆਂ ਹੋਇਆਂ ਤੂੰ ਸੁਖੀ ਹੋ ਸਕੇ, ਤੇਰਾ ਜੀਵਨ ਬਸੰਤ ਦੀ ਰੁੱਤ ਬਣ ਜਾਏ ਜਿਹਦੇ ਵਿੱਚ ਤਪਤ ਤੇ ਸ਼ੀਤਲਤਾ ਦੋਹਾਂ ਦਾ ਸੁਮੇਲ ਹੁੰਦਾ, ਹਰਿਆਵਲ ਬਣ ਜਾਂਦੀ। ਚੇਤ ਦਾ ਮਹੀਨਾ ਸੀ ਤੇ ਵਿਸਾਖ ਤੋਂ ਭਾਵ ਸੀ, ਇੱਕ ਖਿਆਲ ਕਰੇ ਉਹਨਾਂ ਹੀ ਸ਼ਾਖਾਂ ਨੂੰ ਹਰਿਆਵਲ ਹੁੰਦੀ ਹੈ ਜਿਹੜੀਆਂ ਆਪਣੇ ਪੇੜ ਨਾਲੋਂ ਮੂਲ ਨਾਲੋਂ ਵੱਡੀਆਂ ਨਹੀਂ ਜਾਂਦੀਆਂ। ਇੱਕ ਲੜੀ ਤੁਰ ਰਹੀ ਸੀ, ਬਸੰਤ ਦੀ ਰੁੱਤੇ ਵੀ ਉਹਨਾਂ ਹੀ ਸ਼ਾਖਾਂ ਨੂੰ ਪੱਤੇ ਲੱਗਦੇ ਨੇ, ਉਹਨਾਂ ਦੇ ਅੰਦਰ ਹੀ ਰਸ ਹੁੰਦਾ ਤੇ ਜਿਉਂਦੇ ਰਹਿਣ ਦੀ ਸ਼ਕਤੀ ਹੁੰਦੀ ਹੈ ਜਿਹੜੀਆਂ ਸ਼ਾਖਾਂ ਟਾਹਣੀਆਂ ਆਪਣੇ ਪੇੜ ਮੂਲ ਨਾਲ ਜੁੜੀਆਂ ਹੁੰਦੀਆਂ ਨੇ, ਤੇ ਜਿਹੜੀਆਂ ਵੱਢ ਦਿੱਤੀਆਂ ਜਾਣ ਮੂਲ ਨਾਲੋਂ, ਦਰਖਤ ਨਾਲੋਂ ਵੱਖ ਹੋ ਜਾਣ, ਭਾਵੇਂ ਬਸੰਤ ਦੀ ਰੁੱਤ ਹੋਵੇ, ਭਾਵੇਂ ਜਿੰਨੇ ਮਰਜ਼ੀ ਉਹਨਾਂ ਨੂੰ ਪਾਣੀ ਪਾਈ ਜਾਓ, ਪਰ ਸੂਰਜ ਦੀ ਤਪਤ ਉਹਨਾਂ ਤੱਕ ਇੰਨੀ ਇਫੈਕਟਿਵ ਹੁੰਦੀ ਹੈ, ਇੰਨਾ ਅਸਰ ਹੁੰਦਾ ਕਿ ਉਹ ਟਾਹਣੀਆਂ ਅੰਦਰੋਂ ਵੀ ਸੁੱਕ ਜਾਂਦੀਆਂ ਨੇ, ਉਹਨਾਂ ਦੇ ਅੰਦਰ ਹਰਿਆਵਲ ਦਾ ਰਸ ਨਹੀਂ ਰਹਿੰਦਾ। ਬਸੰਤ ਦੀ ਰੁੱਤੇ ਵੀ ਨਹੀਂ ਰਹਿੰਦਾ। ਗੁਰੂ ਆਖਣ ਲੱਗੇ ਸਨ ਵਿਸਾਖ ਧੀਰਨ ਕਿਉਂ ਵਾਢਿਆ, ਜਿਹੜੀਆਂ ਵੱਢੀਆਂ ਗਈਆਂ, ਕੱਟੀਆਂ ਗਈਆਂ, ਟੁੱਟ ਗਈਆਂ, ਜਿਨ੍ਹਾਂ ਦਾ ਸੰਬੰਧ ਆਪਣੇ ਮੂਲ ਨਾਲ ਨਾ ਰਿਹਾ। ਕਹਿਣ ਲੱਗੇ ਵਿਸਾਖ ਧੀਰਨ ਕਿਉਂ ਵਾਢਿਆ, ਜਿਨ੍ਹਾਂ ਪ੍ਰੇਮ ਵਿਛੋ। ਹੁਣ ਮਸਲਾ ਆ ਗਿਆ ਜੇਠ ਦਾ। ਕਹਿਣ ਲੱਗੇ ਇੱਕ ਗੱਲ ਪਿਛਲੇ ਦੋ ਮਹੀਨਿਆਂ ਦੇ ਵਿਚਾਰ ਤੋਂ ਪ੍ਰਾਣੀ ਦੇ ਜੀਵ ਦੇ ਸਨਮੁਖ ਆ ਗਈ, ਸਾਹਮਣੇ ਆ ਗਈ, ਉਹਦੀ ਵਿਚਾਰ ਉਹਦੇ ਜ਼ਿਹਨ ਵਿੱਚ ਟਿਕ ਗਈ। ਉਹ ਇਹ ਕਿ ਟੁੱਟਣ ਵਾਲੇ ਦੀ ਕੀ ਹਾਲਤ ਹੁੰਦੀ ਹੈ, ਜਿਹੜੇ ਰੱਬ ਨਾਲੋਂ ਟੁੱਟ ਜਾਂਦੇ ਨੇ, ਜਿਹੜੀਆਂ ਸ਼ਾਖਾ ਟਾਹਣੀਆਂ ਮੂਲ ਨਾਲੋਂ ਟੁੱਟ ਜਾਂਦੀਆਂ ਨੇ, ਉਹਨਾਂ ਦੀ ਹਾਲਤ ਕੀ ਹੁੰਦੀ ਹੈ ਤੇ ਜੁੜਨ ਵਾਲੀਆਂ ਟਾਹਣੀਆਂ ਵਿੱਚ ਕਿਹੜੀ ਹਰਿਆਵਲ ਆਉਂਦੀ ਹੈ, ਇਹ ਗੱਲ ਜੀਵ ਦੇ ਜ਼ਿਹਨ ਵਿੱਚ ਟਿਕ ਗਈ, ਕਿਉਂਕਿ ਗੁਰੂ ਨੇ ਸਮਝਾ ਦਿੱਤੀ। ਹੁਣ ਉਸਨੂੰ ਇਹ ਯਕੀਨ ਆ ਗਿਆ, ਪਤਾ ਲੱਗ ਗਿਆ। ਕੀ ਪਤਾ ਲੱਗਾ? ਬਸ ਇਹ ਅੱਜ ਦਾ ਮਹੀਨਾ ਹੈ। ਕਹਿਣ ਲੱਗੇ ਪਤਾ ਇਹ ਲੱਗਾ, ਹਰ ਜੇਠ ਜੁੜੰਦਾ ਲੋੜੀ ਹੈ। ਕਹਿਣ ਲੱਗੇ ਹਰ ਜੇਠ ਨਾਲ ਜੁੜਨਾ ਚਾਹੀਦਾ, ਇਹ ਪਤਾ ਲੱਗ ਗਿਆ। ਇੱਥੇ ਇੱਕ ਲਫ਼ਜ਼ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਨਾਮ ਮਹੀਨੇ ਦਾ ਜੇਠ ਹੈ, ਸੁਭਾਅ ਬਣਿਆ ਹੋਇਆ। ਕੁਛ ਵਿਚਾਰ ਦੇ ਦੁਨੀਆਂ ਵਿੱਚ ਜਾ ਕੇ ਕੇਂਦਰਿਤ ਹੋ ਗਈ, ਕੁਛ ਲੱਭੇ। ਮਹੀਨੇ ਦਾ ਨਾਮ ਜੇਠ ਹੈ ਤੇ ਜੇਠ ਲਫ਼ਜ਼ ਜਿਹੜਾ ਹੈ ਇਹ ਮਹੀਨੇ ਨੂੰ ਕਿਉਂ ਮਿਲਿਆ ਤੇ ਜੇਠ ਦਾ ਅਸਲ ਪ੍ਰਭਾਵ ਕੀ ਹੈ? ਜੇਠ ਦਾ ਅਖਰੀ ਅਰਥ ਹੈ ਵੱਡਾ। ਇਹ ਖਿਆਲ ਕਰੋ, ਸਭ ਤੋਂ ਪਹਿਲਾਂ ਜਿੰਦੇ ਤੋਂ ਪਹਿਲਾਂ ਹਜੇ ਹੋਰ ਕੋਈ ਨਾ ਹੋਵੇ। ਐਗਜ਼ਾਮਪਲ ਵਜੋਂ ਜਿਹੜਾ ਮਾਂ ਬਾਪ ਦੇ ਘਰ ਪਹਿਲਾ ਪੁੱਤਰ ਹੋਵੇ, ਸਭ ਤੋਂ ਵੱਡਾ ਪੁੱਤਰ ਹੋਵੇ, ਉਹਨੂੰ ਅਸੀਂ ਰੋਜ਼ਾਨਾ ਬੋਲੀ ਵਿੱਚ ਕੀ ਆਖਦੇ ਹਾਂ? ਇਹ ਜੇਠੀ ਸੰਤਾਨ ਹੈ। ਬਜ਼ੁਰਗ ਜਾਣਦੇ ਨੇ ਕੁਛ ਬੋਲੀਆਂ ਦੇ ਬੋਲੀ ਦੇ ਲਫ਼ਜ਼ ਐਸੇ ਹੁੰਦੇ ਨੇ ਜਿਹੜੇ ਆਹਿਸਤਾ ਆਹਿਸਤਾ ਗੁਆਚ ਜਾਂਦੇ ਨੇ, ਰੋਜ਼ਾਨਾ ਜੀਵਨ ਦੀ ਵਰਤੋਂ ਵਿੱਚ ਨਹੀਂ ਰਹਿੰਦੇ। ਅੱਗੇ ਲੋਕ ਘੇਰੇ ਨੈਰੋ ਹੋਣ ਕਰਕੇ ਆਪਣੇ ਹੀ ਚੁਗਿਰਦੇ ਵਿੱਚ ਜਿਉਂਦੇ ਸਨ, ਇਸ ਲਈ ਆਪਣੀ ਬੋਲੀ ਵਿੱਚ ਜਿਉਣ ਕਰਕੇ ਉਹ ਬੋਲੀ ਸੀਨਾ ਬਸੀਨਾ ਤੁਰੀ ਜਾਂਦੀ ਸੀ। ਅੱਜ ਮਨੁੱਖ ਦੇ ਜੀਵਨ ਦਾ ਘੇਰਾ ਬੜਾ ਵੱਡਾ ਹੋ ਗਿਆ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਾ ਹੈ, ਉਹਦੇ ਕਾਰੋਬਾਰ ਦੇ ਸਿਲਸਿਲੇ ਵਸੀ ਹੋ ਗਏ ਨੇ, ਉਹ ਨਵੀਆਂ ਨਵੀਆਂ ਬੋਲੀਆਂ ਨਾਲ ਸੰਬੰਧ ਰੱਖਣ ਲੱਗ ਪਿਆ ਤੇ ਰੱਖਣਾ ਪੈਂਦਾ ਹੈ ਆਪਣੇ ਕਾਰੋਬਾਰ ਲਈ। ਇਸ ਲਈ ਕਈ ਰੋਜ਼ਾਨਾ ਜੀਵਨ ਦੇ ਲਫ਼ਜ਼ ਜਿਹੜੇ ਨੇ ਉਹਦੇ ਜੀਵਨ ਵਿੱਚੋਂ ਗੁਆਚ ਜਾਂਦੇ ਨੇ, ਕਈ ਨਵੇਂ ਆ ਕੇ ਐਡ ਹੋ ਜਾਂਦੇ ਨੇ। ਇਹ ਰੋਜ਼ਾਨਾ ਜੀਵਨ ਦੀ ਕਹਾਣੀ। ਇਸੇ ਕਾਰਨ ਆਹ ਲਫ਼ਜ਼ ਵੀ ਕੁਛ ਗੁਆਚਿਆ ਹੋਇਆ। ਪਰ ਬਜ਼ੁਰਗ ਜਾਣਦੇ ਨੇ, ਬਜ਼ੁਰਗ ਮਾਤਾਵਾਂ ਵੀ ਜਾਣਦੀਆਂ ਨੇ, ਜਿਹੜਾ ਵੱਡਾ ਪੁੱਤਰ ਹੁੰਦਾ ਸੀ, ਜਿਹੜਾ ਸਭ ਤੋਂ ਪਹਿਲਾ ਪੁੱਤਰ ਹੁੰਦਾ ਸੀ, ਪਹਿਲੀ ਸੰਤਾਨ ਹੁੰਦੀ ਸੀ, ਉਹਨੂੰ ਆਖਦੇ ਸਨ ਇਹ ਜੇਠੀ ਸੰਤਾਨ ਹੈ, ਜੇਠਾ ਪੁੱਤਰ ਹੈ। ਬਲਕਿ ਇਤਿਹਾਸਕਾਰ ਤਾਂ ਇਹ ਲਿਖਦਾ ਹੈ ਕਿ ਬਾਬਾ ਜੇਠਾ ਜੀ ਦਾ ਨਾਮ ਵੀ ਜੇਠਾ ਇਸੇ ਲਈ ਸੀ ਕਿਉਂਕਿ ਪਹਿਲੀ ਸੰਤਾਨ ਸੀ। ਕਈ ਵਾਰ ਇਹਨਾਂ ਤੋਂ ਹੀ ਨਾਮ ਟਿਕ ਜਾਂਦੇ ਸਨ। ਜਿਵੇਂ ਇਤਿਹਾਸਕਾਰ ਲਿਖਦਾ, ਨਾਨਕੇ ਘਰ ਜਨਮ ਲੈਣ ਕਰਕੇ ਬੀਬੀ ਨਾਨਕੀ ਦਾ ਨਾਮ ਨਾਨਕੀ ਪੈ ਗਿਆ ਸੀ, ਕਿਉਂਕਿ ਉਦੋਂ ਆਮ ਕਰਕੇ ਪਰਿਵਾਰਾਂ ਵਿੱਚ ਇਹ ਰਿਵਾਜ ਸੀ ਕਿ ਪਹਿਲੀ ਸੰਤਾਨ ਪੇਕੇ ਘਰ ਹੋਵੇ। ਰੋਜ਼ਾਨਾ ਜੀਵਨ ਦੀਆਂ ਕੁਝ ਗੱਲਾਂ ਸਮਝਣ ਲਈ ਜ਼ਰੂਰੀ ਬਣ ਜਾਂਦੀਆਂ। ਚਲੋ, ਤੇ ਭੈਣ ਕਰਕੇ ਭਰਾ ਦਾ ਨਾਮ ਵੀ ਨਾਨਕ ਪੈ ਗਿਆ ਸੀ, ਇਹ ਵੀ ਰਿਵਾਜ ਸਨ ਅਕਸਰ। ਤੂੰ ਮਹਿਲਸ ਕਰ ਰਿਹਾ ਸਾਂ, ਇਹ ਜੇਠ ਲਫ਼ਜ਼ ਕੀ ਹੈ? ਜੇਠ ਦਾ ਅਰਥ ਹੈ ਸਭ ਤੋਂ ਪਹਿਲਾ, ਆਪ ਸਭ ਤੋਂ ਵੱਡਾ। ਇਸੇ ਲਈ ਪਤੀ ਦੇ ਵੱਡੇ ਭਰਾ ਨੂੰ ਵੀ ਜੇਠ ਆਖਿਆ ਜਾਂਦਾ, ਵੱਡੇ ਭਰਾ ਨੂੰ ਵੀ ਜੇਠ ਆਖਿਆ ਜਾਂਦਾ। ਤੇ ਇੱਥੇ ਮਹੀਨੇ ਦਾ ਨਾਂ ਜੇਠ ਹੈ, ਰੁਕਣਾ। ਲੇਕਿਨ ਗੁਰੂ ਨੇ ਉਸ ਜੇਠ ਲਫ਼ਜ਼ ਦੀ ਮਹਾਨਤਾ ਨੂੰ ਸਮਝਦਿਆਂ, ਉਸਦੇ ਪ੍ਰਭਾਵ ਨੂੰ ਕਬੂਲਦਿਆਂ ਉਸ ਜੇਠ ਸ਼ਬਦ ਨੂੰ ਕਿੱਥੇ ਲਿਆ ਕੇ ਇਕੱਤਰ ਕੀਤਾ? ਗੁਰੂ ਕਹਿੰਦੇ ਨੇ ਤੂੰ ਇਸ ਮਹੀਨੇ ਦਾ ਨਾਂ ਜੇਠ ਰੱਖਿਆ ਕਿਉਂ? ਤੱਕ ਦੀ ਜੰਤਰੀਆਂ ਵੇਖਿਓ, ਇਹ ਗੱਲ ਸਿਰਫ ਜ਼ਬਾਨੀ ਜ਼ਬਾਨੀ ਨਹੀਂ, ਜਿਹੜੀ ਚੀਜ਼ ਪ੍ਰੈਕਟੀਕਲੀ ਅਸੀਂ ਦੇਖ ਸਕਦੇ। ਸਾਲ ਵਿੱਚ ਜਿੰਨੇ ਮਹੀਨੇ ਨੇ ਦੇਸੀ, ਉਹਨਾਂ ਸਾਰੇ ਮਹੀਨਿਆਂ ਵਿੱਚੋਂ ਸਭ ਤੋਂ ਵੱਡਾ ਮਹੀਨਾ ਜੇਠ ਹੈ। ਕਦੇ ਗਿਣਤੀ ਕਰਕੇ ਵੇਖ ਲਿਓ, ਇੱਥੇ ਤੁਹਾਡੇ ਮੇਰੇ ਦਰਮਿਆਨ ਕੋਈ ਛੁਪੀ ਹੋਈ ਚੀਜ਼ ਹੀ ਨਹੀਂ। ਜਿੰਨੇ ਮਹੀਨੇ ਨੇ ਦੇਸੀ, ਸਾਰਿਆਂ ਵਿੱਚ ਕਿਸੇ ਵਿੱਚ 30 ਦਿਨ ਨੇ, ਕਿਸੇ ਵਿੱਚ 31 ਦਿਨ ਨੇ, ਸਾਰੇ ਮਹੀਨਿਆਂ ਵਿੱਚ ਦੇਖ। ਇੱਕੋ ਇੱਕ ਜੇਠ ਦਾ ਮਹੀਨਾ ਹੈ ਜਿਹਦੇ ਵਿੱਚ 32 ਦਿਨ ਨੇ, ਦੇਸੀ ਮਹੀਨਿਆਂ ਦੇ ਮੁਤਾਬਕ ਇਹਦੇ ਵਿੱਚ 32 ਦਿਨ। ਸਾਰੇ ਮਹੀਨਿਆਂ ਵਿੱਚੋਂ ਵੱਡਾ ਮਹੀਨਾ, ਇਸੇ ਲਈ ਇਹਦਾ ਨਾਂ ਸਿਆਣਿਆਂ ਨੇ ਜੇਠ ਰੱਖ ਦਿੱਤਾ, ਵੱਡਾ ਵੱਡਾ। ਸਭ ਨੂੰ ਪਹਿਲੀ ਸੰਤਾਨ ਵੱਡੀ ਹੋਣ ਕਰਕੇ ਜੇਠੀ ਹੁੰਦੀ। ਗੁਰੂ ਕਹਿੰਦੇ ਨੇ ਮੈਂ ਵੱਡਾ ਆਖਾਂ ਤਾਂ ਕਿਹਨੂੰ ਆਖਾਂ, ਜਦੋਂ ਮੈਂ ਵੱਡੇ ਦੀਆਂ ਵਡਿਆਈਆਂ ਵੱਲ ਦੇਖਣਾ ਤੇ ਮੈਂ ਕਿਹਨੂੰ ਵੱਡਾ ਆਖਾਂ। ਕੇਵਲ ਇੱਕ ਦਿਨ ਵਾਧੂ ਲੈਣ ਨਾਲ ਇੱਕ ਮਹੀਨਾ ਵੱਡਾ ਹੋ ਗਿਆ ਤੇ ਗੁਰੂ ਕਹਿੰਦੇ ਨੇ ਮੈਂ ਪਹਿਲੇ ਸਭ ਤੋਂ ਪਹਿਲਾਂ ਜਨਮ ਪੈਦਾਵਾਰ ਦੇਖਾਂ ਤੇ ਕਿੰਦੀ ਵੇਖਾਂ। ਕਹਿਣ ਲੱਗੇ ਮੈਂ ਜਦੋਂ ਰੱਬ ਨੂੰ ਵੇਖਣਾ ਤੇ ਮੈਨੂੰ ਉਹ ਸਭ ਤੋਂ ਵੱਡਾ ਦਿਸਦਾ ਹੈ ਕਿਉਂਕਿ ਉਹ ਆਦਿ ਸੱਚ ਹੈ। ਗੁਰੂ ਦਾ ਖਿਆਲ ਕਹਿਣ ਲੱਗੇ ਉਹ ਆਦਿ ਸੱਚ ਹੈ, ਜੋ ਆਦਿ ਸੱਚ ਹੈ ਵੀ ਸੱਚ ਹੈ, ਨੈਨਕ ਹੋਸੀ ਵੀ ਸੱਚ ਹੈ। ਕਹਿਣ ਲੱਗੇ ਜਦੋਂ ਮੈਂ ਪਹਿਲਾਂ ਵੇਖਣਾ ਤੇ ਉਹਦੇ ਪਹਿਲੇ ਪਣ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਸਾਰੇ ਉਹਦੇ ਪੈਦਾ ਕੀਤੇ ਹੋਏ ਨੇ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਇਸ ਲਈ ਕੌਣ ਜਾਣੇ ਉਹ ਕਦੋਂ ਪੈਦਾ ਹੋਇਆ। ਤੂੰ ਸਦਾ ਸਲਾਮਤ ਨਿਰੰਕਾਰ, ਕੌਣ ਕਹੇ ਤੂੰ ਕਦ ਕਾ, ਤੂੰ ਕਦੋਂ ਦਾ ਹੈ, ਕਿਸ ਦਿਨ ਤੇਰਾ ਜਨਮ ਹੋਇਆ, ਉਦੋਂ ਕੌਣ ਸੀ ਜਿਹੜਾ ਲਿਖੇ, ਤੇਰੀ ਆਦਿ ਦੀ ਹਿਸਟਰੀ ਨੂੰ ਕੌਣ ਜਾਣੇ, ਪਿਤਾ ਕਾ ਜਨਮ ਕੇ ਜਾਣੇ ਪੂ। ਕਹਿਣ ਲੱਗੇ ਤੁਮ ਜੋ ਕਹਿ ਤੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰਹੇ। ਕਹਿਣ ਲੱਗੇ ਤੁਸੀਂ ਜੋ ਆਖਦੇ ਹੋ ਕ੍ਰਿਸ਼ਨ ਨੰਦ ਦਾ ਪੁੱਤਰ ਹੈ ਤੇ ਫਿਰ ਕੋਈ ਪੁੱਛੇਗਾ ਨੰਦ ਕਿਹਦਾ ਪੁੱਤਰ ਹੈ, ਫਿਰ ਜਦੋਂ ਨੰਦ ਦੇ ਪਿਤਾ ਦਾ ਨਾਂ ਲਓਗੇ ਫਿਰ ਆਖੋਗੇ ਉਹਦਾ ਪਿਤਾ ਕੌਣ ਹੈ, ਗੱਲ ਤੁਰ ਹੀ ਜਾਏਗੀ ਨਾ, ਤੇ ਅਖੀਰ ਤੇ ਕੀ ਆਖੋਗੇ, ਸਭ ਤੋਂ ਪਹਿਲਾਂ ਕੌਣ ਸੀ ਆਖੋਗੇ, ਰੱਬ ਸੀ, ਤੇ ਫਿਰ ਸਾਰਿਆਂ ਦਾ ਪਿਤਾ ਤੇ ਉਹ ਹੋਇਆ। ਇਸੇ ਲਈ ਬਾਬਾ ਕਬੀਰ ਜੀ ਨੇ ਆਖਰੀ ਲਾਈਨ ਵਿੱਚ ਕਹਿ ਦਿੱਤਾ, ਕਹਿਣ ਲੱਗੇ ਕਬੀਰ ਕੋ ਸਵਾਮੀ ਐਸੋ ਠਾਕਰ ਜਾਂ ਕੋ ਮਾਈ ਨਾ ਬਾਪੋ ਰੇ। ਕਹਿਣ ਲੱਗੇ ਮੇਰਾ ਰੱਬ ਉਹ ਹੈ ਜਿੰਦਾ ਮਾਂ ਬਾਪ ਕੋਈ ਨਹੀਂ, ਕੋਈ ਹੁੰਦਾ ਤੇ ਤਾਰੀਖ ਲਿਖ ਲੈਂਦਾ। ਹਾਂ ਜਦੋਂ ਆਮ ਬੱਚਿਆਂ ਦੀ ਛੱਟੀ ਰਾਤ ਆਉਂਦੀ ਹੈ ਨਾ ਤਾਰੀਖਾਂ ਲਿਖਦੇ ਹੋ, ਮਾਂ ਬਾਪ ਕੋਲੋਂ ਟਾਈਮ ਪੁੱਛਦੇ ਹੋ, ਪਰ ਹੁਣ ਰੱਬ ਦੀ ਛੱਟੀ ਰਾਤ ਕੌਣ ਲਿਖੇ, ਕੋਈ ਉਹਦਾ ਮਾਂ ਬਾਪ ਹੋਵੇ ਤਾਂ ਲਿਖੇ। ਇਸੇ ਲਈ ਤਾਂ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ ਉਹ ਸਵੈ ਬੰਗੇ ਸੁਦੇ ਪ੍ਰਕਾਸ਼। ਇਸ ਲਈ ਉਹ ਸਭ ਤੋਂ ਪਹਿਲਾਂ ਦਾ ਹੈ ਤੇ ਸਭ ਤੋਂ ਵੱਡਾ ਹੈ। ਕਹਿਣ ਲੱਗੇ ਇੱਕ ਦਿਨ ਵਧਣ ਨਾਲ ਇੱਕ ਮਹੀਨਾ ਜੇਠ ਦਾ ਵੱਡਾ ਹੋ ਗਿਆ ਤੇ ਜਿੰਦੇ ਵਾਅਦੇ ਦਾ ਪਤਾ ਹੀ ਕੋਈ ਨਹੀਂ, ਅਸਲ ਵੱਡਾ ਤੇ ਉਹ ਹੈ। ਇਸ ਲਈ ਗੁਰੂ ਕਹਿੰਦੇ ਨੇ ਉਹ ਭਲਿਆ ਦੁਨੀਆਂ ਦੇ ਮਨੁੱਖਾ, ਜੇ ਸੰਸਾਰ ਦੇ ਮਹੀਨਿਆਂ ਦੀ ਗਿਣਤੀ ਕਰਨ ਵਾਲੇ ਆ ਜਿਹੜਾ ਇਹਨਾਂ ਮਹੀਨਿਆਂ ਵਿੱਚ ਜਿਉਂਦਾ ਹੈ ਉਹ ਤਾਂ ਜੇਠ ਦੇ ਮਹੀਨੇ ਨੂੰ ਵੱਡਾ ਆਖ ਰਿਹਾ ਹੈ, ਪਰ ਗੁਰੂ ਕਹਿੰਦੇ ਨੇ ਹਰ ਜੇਠ ਹਰੀ ਮੇਰਾ ਰੱਬ ਜੇਠ ਹੈ, ਇੱਥੇ ਹਰ ਪਹਿਲਾਂ ਲੱਗ ਦਿੱਤਾ। ਆਮ ਦੇਖਿਓ ਕਿਸੇ ਵੀ ਮਹੀਨੇ ਦੇ ਆਰੰਭ ਵੇਲੇ ਹਰ ਪਹਿਲਾਂ ਬਹੁਤ ਘੱਟ ਹੈ, ਜਿੱਥੇ ਹੋਏਗਾ ਉਹਦਾ ਮਕਸਦ ਸਮਝੋ, ਤਤਕ ਕਰਮ ਕਮਾਉਣੇ ਚੇਤ ਗੋਬਿੰਦ ਆਰਾਧੀਏ ਸਵਨ ਸਤਸੀ ਕਾਮਣੀ, ਇੱਥੇ ਹਰ ਪਹਿਲਾਂ, ਇੱਥੇ ਜੇਠ ਜੁੜਨ ਦਾ ਲੋੜ ਨਹੀਂ, ਹਰ ਜੇਠ ਜੁੜਨ ਦਾ। ਕਹਿਣ ਲੱਗੇ ਮੇਰੇ ਕੋਲੋਂ ਕੋਈ ਪੁੱਛੇ ਕਿਸ ਰੱਬ ਨਾਲ ਜੁੜਨਾ ਹੈ, ਨਾਲ ਕਿਹੜਾ ਤੇਰਾ ਪੇੜ ਹੈ, ਕਿਹੜਾ ਤੇਰਾ ਮੂਲ ਹੈ ਜਿਹਦੇ ਨਾਲ ਜੁੜਨ ਕਰਕੇ ਤੇਰੇ ਜੀਵਨ ਦੀ ਸ਼ਾਖਾ ਹਰੀ ਹੋਣੀ। ਕਹਿਣ ਲੱਗੇ ਮੈਨੂੰ ਸਮਝ ਪੈ ਗਈ ਮੇਰਾ ਮੂਲ ਕੌਣ ਹੈ। ਹਾਲਾਂਕਿ ਗੁਰੂ ਰੋਜ਼ ਹਰ ਕਿਸੇ ਨੂੰ ਇੱਕ ਆਵਾਜ਼ ਦੇ ਕੇ ਆਖ ਰਹੇ ਨੇ ਉਹ ਭਲਿਆ ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਗੁਰੂ ਕਹਿਣ ਲੱਗੇ ਮੈਨੂੰ ਸਮਝ ਪੈ ਗਈ ਕਿ ਮੇਰਾ ਮੂਲ ਕੌਣ ਹੈ, ਮੈਂ ਕਿਹਦੇ ਨਾਲ ਜੁੜਨਾ ਹੈ ਕਿ ਜੀਵਨ ਦੀ ਸ਼ਾਖਾ ਹਰੀ ਹੋ ਜਾਏ, ਕਿਹਦੇ ਨਾਲ ਜੁੜਨਾ ਹੈ ਕਿ ਮੇਰੇ ਜੀਵਨ ਬਸੰਤ ਬਣ ਜਾਏ। ਸਤਿਗੁਰੂ ਨੇ ਇਸ ਗੱਲ ਦਾ ਜਵਾਬ ਦਿੱਤਾ, ਕਹਿਣ ਲੱਗੇ ਹਰ ਜੇਠ ਜੁੜਨ ਦਾ ਲੋੜੀ ਹੈ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਣ। ਕਹਿਣ ਲੱਗੇ ਸਭ ਤੋਂ ਵੱਡਾ ਮੇਰਾ ਹਰੀ ਪ੍ਰਭੂ ਜਿਹਦੇ ਨਾਲ ਜੁੜਨਾ ਚਾਹੀਦਾ ਹੈ, ਉਹ ਏਡਾ ਵੱਡਾ ਹੈ ਕਿ ਦੁਨੀਆ ਦਾ ਹਰ ਸ਼ਕਤੀਵਾਨ ਉਹਦੇ ਅੱਗੇ ਝੁਕਦਾ ਹੈ, ਹਰ ਕੋਈ ਉਹਦੇ ਅੱਗੇ ਝੁਕਦਾ ਹੈ। ਕਹਿਣ ਲੱਗੇ ਮੈਨੂੰ ਤੋ ਤੇਰੇ ਦਰ ਵੱਲ ਵੇਖਣਾ ਤੇ ਹੈਰਾਨ ਹੁੰਦਾ, ਸੋ ਦਰ ਤੇਰਾ ਕਿਹਾ। ਅੱਗੇ ਜਾ ਕੇ ਕਹਿੰਦੇ ਨੇ ਗਾਵਣ ਤੁਧ ਨੂੰ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਐ ਵੇਲੇ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਲਾ ਸਵਾਰੇ, ਤੁਧ ਧਿਆਇਨ ਵੇਦ ਕਤੇਬਾਂ ਸਨ ਖੜੇ, ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਨਾ, ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ, ਤੂੰ ਐਡਾ ਵੱਡਾ ਹਰੀ ਹੈ ਇਸ ਲਈ ਸਭ ਤੋਂ ਵੱਡਾ ਤੇ ਤੂੰ ਹੋਇਆ। ਕਹਿਣ ਲੱਗੇ ਇਸ ਲਈ ਇਹ ਮੇਰੇ ਹਰੀ ਜੇਠ ਸਭ ਤੋਂ ਵੱਡੇ ਪਰਮਾਤਮਾ ਤੇਰੇ ਨਾਲ ਜੁੜਨਾ ਹੀ ਮੇਰਾ ਮਕਸਦ ਹੈ, ਕਿਉਂਕਿ ਤੇਰੇ ਅੱਗੇ ਸਾਰੇ ਦੁਨੀਆਂ ਦੇ ਦੇਵੀ ਦੇਵਤੇ ਵੀ ਝੁਕ ਰਹੇ ਨੇ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਣ, ਹਰ ਸੱਜਣ ਦਾਵਣ ਲੱਗਿਆ ਤੇਰੇ ਨਾਲ ਜੁੜਨ ਦਾ ਲਾਭ ਕੀ ਹੈ, ਕਿਉਂਕਿ ਤੂੰ ਸਾਰਿਆਂ ਤੋਂ ਵੱਡਾ ਹੈ, ਤੂੰ ਮਹਾਨ ਸ਼ਕਤੀਵਾਨ ਹੈ। ਆ ਜਿੰਨੇ ਸੰਸਾਰ ਦੇ ਹੋਰ ਦੇਵੀ ਦੇਵਤੇ ਜਿਨ੍ਹਾਂ ਦੀ ਤੂੰ ਵੱਖ ਵੱਖ ਡਿਊਟੀ ਵੀ ਲਾਈ ਹੈ ਉਹ ਵੀ ਤੇਰੇ ਤਹਿਤ ਨੇ, ਤੇਰੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ। ਕਹਿਣ ਲੱਗੇ ਜਿਹੜਾ ਕੋਈ ਤੇਰੇ ਨਾਲ ਜੁੜ ਜਾਂਦਾ ਹੈ, ਭਾਵ ਤੇਰਾ ਪੱਲਾ ਦਾਮਨ ਫੜ ਲੈਂਦਾ, ਫਿਰ ਤੂੰ ਕਿਸੇ ਮੌਤ ਦੇ ਜਮ ਨੂੰ ਵੀ ਇਹ ਹੱਕ ਨਹੀਂ ਦਿੰਦਾ ਕਿ ਉਹ ਉਹਨੂੰ ਬੰਨ ਕੇ ਲੈ ਜਾਏ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਮਾਨਕ ਮੋਤੀ ਨਾਮ ਪ੍ਰਭ ਜਿਹੜਾ ਤੇਰੇ ਨਾਲ ਜੁੜਦੇ ਉਹਦੇ ਕੋਲ ਦੁਨੀਆਂ ਦੇ ਲੋਕ ਪ੍ਰਲੋਕ ਦੇ ਸਾਰੇ ਪਦਾਰਥ ਆ ਜਾਂਦੇ ਨੇ। ਉਹ ਤਾਂ ਐਸੀ ਦੌਲਤ ਦਾ ਮਾਲਕ ਬਣ ਜਾਂਦਾ ਜਿਹੜੀ ਦੌਲਤ ਕੋਈ ਚੋਰ ਚੁਰਾ ਵੀ ਨਹੀਂ ਸਕਦਾ, ਜਿਹੜੀ ਦੌਲਤ ਦੇ ਲੁੱਟੇ ਜਾਣ ਦਾ ਖਤਰਾ ਵੀ ਬਿਲਕੁਲ ਕੋਈ ਨਹੀਂ ਹੁੰਦਾ। ਇਸ ਧਨ ਕੋ ਤਸਕਰ ਜੋ ਨਾ ਸਕਈ ਨਾ ਉਚੱਕਾ ਲੈ ਜਾਏ। ਕਹਿਣ ਲੱਗੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ, ਉੱਥੇ ਚੋਰ ਚੋਰੀ ਨਹੀਂ ਕਰ ਸਕਦਾ, ਸਨ ਨਹੀਂ ਲਗਾ ਸਕਦਾ, ਇੱਕੋ ਹੀ ਤਾਂ ਵਸਤੂ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਸੇਵਾ ਤੇ ਸਿਮਰਨ ਵਿੱਚ ਅੰਤਰ ਕੀ ਹੈ, ਸੇਵਾ ਕੈਸ਼ ਹੈ, ਸਿਮਰਨ ਡਰਾਫਟ ਹੈ। ਜਿਹੜੇ ਲੋਕ ਰਸਤੇ ਵਿੱਚ ਜੇਬ ਨਾ ਕੱਟੀ ਜਾਏ, ਚੋਰੀ ਨਾ ਹੋ ਜਾਏ, ਕਿਉਂਕਿ ਕੈਸ਼ ਦੀ ਹੋ ਜਾਂਦੀ, ਜਿਹੜਾ ਕੈਸ਼ ਨਾਲ ਜੇਬ ਭਰੀ ਜਾਂਦਾ ਕਈ ਵਾਰੀ ਚੋਰੀ ਹੋ ਸਕਦੀ ਹੈ। ਤੇ ਫਿਰ ਸਿਆਣਾ ਆਦਮੀ ਜਦੋਂ ਸਫ਼ਰ ਕਰਦਾ ਹੈ ਨਾ, ਸਾਰੀ ਦੌਲਤ ਕੈਸ਼ ਨਹੀਂ ਰੱਖਦਾ, ਕੁਝ ਡਰਾਫਟ ਬਣਵਾ ਲੈਂਦਾ, ਡਰਾਫਟ ਤੇ ਲੁੱਟੇ ਜਾਣ ਦਾ ਡਰ ਨਹੀਂ ਹੁੰਦਾ, ਪੇਮੈਂਟ ਸਟਾਪ ਕਰਾਈ ਜਾ ਸਕਦੀ ਹੈ। ਖਿਆਲ ਕਰਿਓ ਬੜੀ ਸਿਆਣਪ ਹੈ ਹਰ ਕੰਮ ਵਿੱਚ, ਵਪਾਰੀ ਲੋਕਾਂ ਨੇ ਵੀ, ਕਿਉਂਕਿ ਜੀਵਨ ਵੀ ਤਾਂ ਇੱਕ ਵਪਾਰ ਹੈ, ਇਹਦੇ ਵਿੱਚ ਕੁਝ ਕੈਸ਼ ਵੀ ਚਾਹੀਦਾ ਹੈ, ਕਿਉਂਕਿ ਡਰਾਫਟ ਜੇਬ ਵਿੱਚ ਹੋਇਆ ਤੇ ਕੈਸ਼ ਨਾ ਹੋਇਆ ਤੇ ਕਿਤੇ ਰਸਤੇ ਵਿੱਚ ਪਾਣੀ ਪੀਣਾ ਹੋਵੇ, ਜਲ ਛਕਣਾ ਹੋਵੇ, ਪ੍ਰਸ਼ਾਦਾ ਛਕਣਾ ਹੋਵੇ, ਭਲਾ ਉੱਥੇ ਡਰਾਫਟ ਤੋਂ ਮਿਲੇਗਾ ਕੈਸ਼ ਤੋਂ? ਦੋਹਾਂ ਚੀਜ਼ਾਂ ਦੀ ਲੋੜ ਹੈ, ਕੁਝ ਕੈਸ਼ ਵੀ ਹੋਵੇ ਕੁਝ ਡਰਾਫਟ ਵੀ ਹੋਵੇ। ਸੇਵਾ ਜਿਹੜੀ ਹੈ ਕੈਸ਼ ਹੈ, ਅੱਜ ਤੂੰ ਕਿਸੇ ਦਾ ਭਲਾ ਕਰ, ਅੱਜ ਗੁਆਂਢੀ ਦੇ ਲੋੜ ਵੇਲੇ ਤੂੰ ਉਹਦੀ ਸੇਵਾ ਕਰ, ਕੰਮ ਕਰ, ਕੰਮ ਆ, ਕੱਲ ਨੂੰ ਤੇਰੇ ਔਖੇ ਵੇਲੇ ਉਹ ਵੀ ਕੰਮ ਆਵੇਗਾ, ਕੈਸ਼ ਹੈ, ਕੈਸ਼ ਹੈ। ਦੁਨੀਆਂ ਅੰਦਰ ਜਿੰਨੀਆਂ ਨੇਕੀਆਂ ਕਰੇਗਾ, ਇਸੇ ਲਈ ਗੁਰੂ ਨੇ ਜਦੋਂ ਸੇਵਾ ਦਾ ਮਸਲਾ ਆਇਆ ਉਦੋਂ ਦੁਨੀਆਂ ਨਾਲ ਜੋੜਿਆ। ਕਹਿਣ ਲੱਗੇ ਵਿੱਚ ਦੁਨੀਆਂ ਸੇਵ ਕਮਾਈਏ, ਦੁਨੀਆਂ ਨਾਲ ਸੰਬੰਧ ਰੱਖਦੀ, अंदर जिन्नी सेवा करेगा उनके बदला तैनू उथे ही मिलेगा क्योंकि कैश है। पर नाम जेड़ा है वह ड्राफ्ट है, इस धन नू कोई चुरा नहीं सकता, इनकी जेब कट्टी नहीं जा सकती। हाँ इन्नी गल वक्री है कि इस नाम जपन का जेड़ा मसला है ना, यह धन जेड़ा है यह कैश नहीं, हर थावें नहीं। भला जे मैं नाम जपना तुसीं जपदे हो तुहाडे नाम जपन का मेरे नाम जपन का तुहानू की फायदा? मेरा नाम मेरे को तुहाडा तुहाडे को, मेरा नितनेम कीता मेरे लिए है तुहाडा तुहाडे लिए। ख्याल करो इसलिए जेड़ा नाम जपना है ये ड्राफ्ट है, ड्राफ्ट कैश होना है रब की दरगाह में जाके, इनू रस्ते में कोई लुट नहीं सकता। असल नाल जाने वाली चीज यह हो, इसलिए गुरु ने आख दिता जय मात पिता सुतमीत न भाई, मनुहा नाम तेरो संग सहाई, जय मां भयान दूत जम दलै ते केवल नाम संग तेरे चले, जय मुश्किल होवे अत भारी ते हर को नाम खिणमाए उधारी। हर वक्त नाल जाने वाली चीज, क्योंकि यह रस्ते में चोरी नहीं होंगी। गुरु ने भी गल आखी, कहन लगे जे तू रब नाल गुरु नाल हरी जेठ नाल जुड़ेगा उनके घर का खजाने की दौलत तेरे को आएगी। माणक मोती नाम प्रभ उन लगे ना ही सन, कहन लगे फिर एक विश्वास पैदा होएगा वो की के रंग सबे नारायण जेते मन भावन, जिन्ने दुनिया के पदार्थ जिन्ने दुनिया के सुख तेन चंगे लगते ने वह भले आए मेरे मालिक दी पैदा किए हुए ने। इसलिए सुखा नाल नहीं सुखा दे मालिक नाल जुड़ एक ख्याल करी, जिमें मैं पहले अर्ज की टाणिया नाल लगे हुए ने फल, पर जे तू आखे मैं केवल फलों की संभाल करा मूल नू पानी ना पा, मूल दी संभाल ना करा, जिस दिन मूल घरों उखड़ गया, जिस दिन घर दे वेड़े सेण विच्चों जल पुट्टी गई उस दरखत दी, उस दिन टाणियां नाल फल भी नहीं लगने। इसलिए कहन लगे ये पता लग गया रंग सबे नारायणे, जिन्ने दुनिया के पदार्थ जिन्ने सुख ने यह मेरे मालिक की पैदाइश ने, इसलिए जे मैं उनके नाल जुड़ जा ये दुनिया के पदार्थ आपे ही आ जाने, क्योंकि संसार की सारी क्रिया नू चलान वाला वह है। फिर तू अपना आप समर्पण करेगा तो आखेगा जी जो हर लोड़े सो करे सोई जी करन, इं तेरी रब नाल गंढ पै जाएगी, इं हरी जेठ नाल तेरे संबंध जुड़ जाएंगे। कहन लगे जिस दिन तेरे संबंध प्रभु नाल हरी जेठ नाल जुड़ जान तू धन है, बस यो तो जीवन का मकसद है। कहन लगे जो प्रभु कीते अपने, संबंध जुड़ जाने उस मालिक का अपना हो जाना। वाहिगुरु जी का खालसा क्यों आखिया, एक बार की थी खालसे का अर्थ की है? खालसे का अर्थ है रब का अपना, वाहिगुरु जी का खालसा। तो मैं एक बार की थी इसे शब्द से कि खालसा शब्द आप कई बार समझने गुरु गोबिंद सिंह साहिब ने दिते, इसे लई आखने के खालसा बनाने वाला खालसा सिरजन वाला गुरु गोबिंद सिंह ने। खालसा शब्द इदों पहला भी सी, इस तो पहले गुरु दशम पातशाह जी तो पहले हुक्मनाव्या विच भी मिलता है, बल्कि श्री गुरु ग्रंथ साहब विच भी मिलता है। असी कई बार साखियां दा सहारा लैके अर्थ बदलन की कोशिश करने ते नाल कहानियां लैने भी लफज सी जी खलासे ते बना दिता खालसे, कोई तब्दीली श्री गुरु ग्रंथ साहब विच नहीं हो सकती, ना कोई करन दी जुरत करे, ना किसी ने कीती है। खालसा शब्दी सी और बाबा कबीर जी वरत रहे ने, अजीब गल है वो खालसा शब्द जिहड़ा श्री गुरु ग्रंथ साहब है वो शब्द बाबा कबीर वरत रहे ने, कहिंदे ने कहे कबीर जन पै खालसे, कहे कबीर जन पै खालसे प्रेम भगत जे जानी। कह लगे जिन्ना जना ने जिन्ना भगता ने प्रेमा भगती नू जान लिया, कबीर कहंदे ने ओ जन जेडे ने प्रभु दे खालसे हो गए, भाव अपने हो गए। लो खालसे दा अर्थ है अपने। ते गुरु ने भी ये लफज सिंघां नाल इसलिए जोड़िया, कहन लगे वाहिगुरु जी का खालसा, मैं इन्हां नू रब दा अपना बना दिता है। ये अपने जीवन अंदर कोई काम भी ऐसा नहीं करनगे जो मेरे रब नू ना पाउंदा होवे। आ पिछे तो किहड़ी आई, जो हर लोड़े सो करे सोई जी करन। कह लगे ए अपने जीवन दा कोई काम भी ऐसा नहीं करनगे जो मेरे रब नू नहीं ना पाउंदा होवे। ए अपने शरीर विच कोई बंतर भी ऐसी नहीं बदलनगे जेड़ी मेरे रब नू ना पाउंदी होवे। ए अंदरों बाहरों उस मालिक दे हो जाणगे, इसे लई मैं इन्हां नू लफ्ज खालसा देना। कबीर जन भए खालसे प्रेम भगत जै जानी, उन्दे अपने हो गए। ते गुरु एहो गल जेठ दे महीने में आख रहे, जिन्हां नू मेरा मालिक अपना बना लै धन ने ओ लोग। गुरु कहंदे जो प्रभ कीते अपने, जो प्रभ कीते अपने सोई कहिए धन। रब नाल संबंध जुड़ गया। हुण एक मोड़ ऐसे ते पुजे हैं जिथे एक रोजाना जीवन का मसला हल होता है। कहन लगे ये ते पता लग गया कि हरी जेठ नाल जुड़न करके पदार्थ घर आउंदे ने, जमा दी मार तो जमा दी फाई तो बच जाईदा है, गुण अंदर समा जांदे ने। पर कहन लगे मसला एक है कि उस रब नाल संबंध किवें जुड़े, उन्दे अपने किवें बन गए, उन्दी बुकल विच किवें आई, उन्दी गोद किवें नसीब हो गई। लो आ एक मसला है। जिन्नी धर्म दी दुनिया विचर रही है, जिन्ने धर्म कर्म हो रहे ने वो इसे लिए हो रहे ने कि रब नाल संबंध किवें जुड़े। इस दा फैसला गुरु अर्जन पातशाह जी ने इस जेठ दे महीने दी आखरी लाइन विच कर दिता, दो लाइन विच कहन लगी अपन लिया जे मिले, अपन लिया जे मिले विछड़ क्यों रोवन। कहन लगे ओ भले ओ, जे कोई अपनी शक्ति अपनी मर्जी अपनी सियानप अपनी मत नाल रब नू मिल सकता हुंदा ते दुनिया दे लोग विछड़ के रोंदे ना फिरदे। देवतिया दर्शन के ताई दुख भूख तीरथ की सारे मिलने वास्ते ही करते रहे। देवतिया दर्शन के ताई दुख भूख तीर्थ किए, जोदी जति जुगत में रहते कर कर भगवे भेख भय तो कारण साहेबा रंग रते। तेरे दर्शन ले दिन रात दौड़ लगी हुई सी, ते सदियों तो लगी हुई है, जुगों तो लगी हुई है, अज भी लगी हुई है, अज अगे नालों ज्यादा दौड़। ये गल वक्री है कि दौड़ है पर मंजिल कोई नहीं, दौड़ आज भी है। तुसी देखते हो अगे नालों गुरुद्वारियां मंदिरां मस्जिदां विच इकट्ठ ज्यादा हुंदे, कीर्तन दरबारां दे लड़ियां ज्यादा चलदियां, अगे नालों लिटरेचर ज्यादा ने। हुण ते घर बैठिआं नूं ही धर्म दे राह फीड करन वास्ते टीवी चैनल अपनी अपनी कोशिश, इन्हां दी भी जिन्नी गलत जायज नजायज वरतों हुंदी करी जांदे ने। गुरु ਮੈਨੂੰ ਕਹਿਣ ਲੱਗੇ ਦੌੜ ਕੇ ਨਾਲੋਂ ਜ਼ਿਆਦਾ ਲੱਗ। ਇਹ ਗੱਲ ਵੱਖਰੀ ਹੈ ਕਿ ਦੌੜਨ ਵਾਲੇ ਨੂੰ ਇਹ ਪਤਾ ਨਹੀਂ ਕਿ ਮੇਰੀ ਮੰਜ਼ਿਲ ਕਿੱਥੇ ਹੈ, ਦੌੜੀ ਜਾਂਦਾ। ਗੁਰੂ ਨੇ ਖਿਆਲ ਦਿੱਤਾ, ਕਹਿਣ ਲੱਗੇ ਸਦੀਆਂ ਤੋਂ ਇਹ ਦੌੜ ਲੱਗੀ ਹੋਈ ਹੈ, ਫਿਰ ਵੀ ਲੋਕ ਵਿਛੜੇ ਹੋਏ ਨੇ। ਦੱਸੋ ਜਿੰਨੇ ਦਿਨ ਰਾਤ ਦੌੜਨ ਵਾਲੇ ਨੇ ਕੋਈ ਸੀਨੇ 'ਤੇ ਹੱਥ ਧਰ ਕੇ ਇੱਕ ਸੱਚਾਈ ਨਾਲ ਇਮਾਨਦਾਰੀ ਨਾਲ ਆਖੇ ਕਿ ਮੈਂ ਮਿਲ ਪਿਆ, ਹਰ ਕੋਈ ਕਹਿੰਦਾ ਕਿਵੇਂ ਮਿਲੇ ਕਿਵੇਂ ਮਿਲੇ। ਬਲਕਿ ਗੁਰੂ ਨੇ ਬਾਣੀ ਵਿੱਚ ਇਸੇ ਅੰਦਰ ਦੀ ਭੁੱਖ ਦਾ ਤਰਜਮਾ ਕੀਤਾ ਤੇ ਕਹਿਣ ਲੱਗੇ, ਕਮਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ, ਪਾੜ ਪਟੋਲਾ ਧਜ ਕਰੀ ਕੰਬਲੜੀ ਪੈਰੇ, ਜਿੰਨੀ ਵੇਸੀ ਸੋ ਮਿਲੇ ਸੇ ਵੇਸ ਕਰੇ। ਮੈਨੂੰ ਤਾਂ ਮਿਲਣਾ ਚਾਹੀਦਾ। ਕਹਿਣ ਲੱਗੇ ਇੱਥੋਂ ਤੱਕ ਕਿ ਮੈਂ ਆਪਣਾ ਤਨ ਜਿਹੜਾ ਹੈ ਤੰਦੂਰ ਬਣਾਉਣ ਲਈ ਤਿਆਰ ਹਾਂ, ਆਪਣੀਆਂ ਹੱਡੀਆਂ ਬਾਲਣ ਦੀ ਸ਼ਕਲ ਵਿੱਚ ਉਹਦੇ ਵਿੱਚ ਬਾਲਦੇ ਹਾਂ, ਜੇ ਪੈਰਾਂ ਨਾਲ ਚੱਲਦਾ ਚੱਲਦਾ ਥੱਕ ਜਾਂ ਤਾਂ ਸਿਰ ਪਰਨੇ ਤੁਰ ਪਵਾਂ, ਪਰ ਮੈਨੂੰ ਰੱਬ ਮਿਲ ਪਏ। ਤਨ ਤਪੇ ਤੰਦੂਰ ਜਿਉਂ ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁੱਲਾਂ ਜੇ ਮੂੰਹ ਪਿਰੀ ਮਿਲਣ। ਮਿਲਣ ਦਾ ਮਸਲਾ ਹੈ, ਬਲਕਿ ਇੱਥੋਂ ਤੱਕ ਆਖ ਦਿੱਤਾ, ਖੰਭ ਵਿਕੰਦੜੇ ਜੇ ਲਹਾਂ ਕਿ ਨਾ ਸਾਵੀ ਤੋਲ, ਮੇਰੇ ਤਨ ਨੂੰ ਖੰਭ ਲੱਗ ਜਾਣ ਤੇ ਮੈਂ ਉੱਡ ਕੇ ਢੂੰਡ ਲਾਂ, ਗੱਲ ਤੇ ਮਿਲਣ ਦੀ ਹੈ ਤੇ ਸਦੀਆਂ ਤੋਂ ਬਣੀ ਹੋਈ ਹੈ, ਫਿਰ ਵਿਛੜ ਕੇ ਕਿਉਂ ਰੋ ਰਹੇ ਨੇ। ਲਓ ਇੱਕ ਮਸਲਾ, ਕਹਿਣ ਲੱਗੇ ਉਹਦਾ ਕਾਰਨ ਕੀ ਹੈ ਕਿ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਣ, ਜੇ ਆਪਣੀ ਮੱਤ ਨਾਲ ਆਪਣੀ ਸਿਆਣਪ ਨਾਲ ਰੱਬ ਮਿਲ ਸਕਦਾ ਹੋਵੇ ਤੇ ਤੂੰ ਉਹਨੂੰ ਪ੍ਰਾਪਤ ਕਰ ਸਕਦਾ ਹੋਵੇ, ਵਿਛੜ ਕੇ ਦੁਨੀਆਂ ਦੇ ਲੋਕ ਕਿਉਂ ਰੋਂਦੇ ਫਿਰਨ। ਕਹਿਣ ਲੱਗੇ ਜੀ ਕਿਵੇਂ ਮਿਲ ਸਕਦਾ, ਕਹਿਣ ਲੱਗੇ ਸਾਧੂ ਸੰਗ ਪ੍ਰਾਪਤੇ, ਗੁਰੂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ, ਜੇ ਤੂੰ ਆਪਣੀਆਂ ਸਿਆਣਪਾਂ ਨਾਲ ਰੱਬ ਨੂੰ ਕੈਦ ਕਰਨਾ ਚਾਹੇ ਨਹੀਂ ਹੋ ਸਕਦਾ। ਲਓ ਆ ਇੱਕ ਮਸਲਾ, ਕਹਿਣ ਲੱਗੇ ਅਜੇ ਤੱਕ ਤੂੰ ਰੱਬ ਦੇ ਰਾਹਾਂ ਤੇ ਤੁਰਦਾ ਤੇ ਹੈ ਪਰ ਆਪਣੀ ਮੱਤ ਨਾਲ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਬਹਾਇਆ, ਬਸਤਰ ਨਾ ਪਹਿਰੇ ਐਨਸ ਕਹਿਰੇ, ਮੋਣ ਵਿਗੁੱਤਾ ਕਿਉਂ ਜਾਗੇ। ਗੁਰਬਿੰਦ ਸਿੰਘ, ਕਿਉਂਕਿ ਗੁਰੂ ਵਿਹੂਣਾ, ਗੁਰੂ ਦੀ ਮੱਤ ਤੋਂ ਵਿਹੂਣਾ ਹੋ ਕੇ ਬਾਣੀ ਨਾਲੋਂ, ਬਾਣੀ ਦੀ ਅਗਵਾਈ ਨਾਲੋਂ ਟੁੱਟ ਕੇ, ਗੁਰੂ ਦੇ ਉਪਦੇਸ਼ ਨਾਲੋਂ ਟੁੱਟ ਕੇ ਆਪਣੀ ਸਿਆਣਪ ਨਾਲ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦਾ, ਜੇ ਐਸਾ ਹੋ ਸਕਦਾ ਹੁੰਦਾ ਤੇ ਦੁਨੀਆਂ ਦੇ ਲੋਕ ਵਿਛੜਦੇ ਹੀ ਨਾ। ਗੁਰੂ ਕਹਿਣ ਲੱਗੇ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਣ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਕਹਿਣ ਲੱਗੇ ਇਹ ਤਾਂ ਗੁਰੂ ਦੀ ਸੰਗਤ ਨਾਲ ਹੀ ਰੰਗ ਮਾਣਿਆ ਜਾ ਸਕਦਾ ਹੈ, ਪ੍ਰਭੂ ਦੇ ਮਿਲਾਪ ਨਾਲ। ਕਹਿਣ ਲੱਗੇ ਜਦੋਂ ਗੁਰੂ ਸੰਗਤ ਵਿੱਚ ਆ ਕੇ ਗੁਰੂ ਦੇ ਉਪਦੇਸ਼ ਰਾਹੀਂ ਪ੍ਰਭੂ ਦਾ ਮਿਲਾਪ ਹੋਵੇਗਾ, ਫਿਰ ਤੇਰੇ ਇਹ ਜੀਵਨ ਦੀ ਸ਼ਾਖਾ ਰੰਗਾਵਲੀ ਹਰਿਆਵਲੀ ਹੋ ਜਾਏਗੀ। ਤੇ ਫਿਰ ਆਖਰੀ ਲਾਈਨ ਤੇ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਹਰ ਜੇਠ ਰੰਗੀਲਾ ਤਿਸ ਧਨੀ, ਫਿਰ ਹਰੀ ਜੇਠ ਜਿਹੜਾ ਰੰਗੀਲਾ ਹੈ ਉਸਦਾ ਧਨੀ ਭਾਵ ਉਸਦਾ ਮਾਲਕ ਹੋਏਗਾ, ਤੇ ਜਿਸ ਦੇ ਭਾਗਾਂ ਦੇ ਲੇਖ ਮਹਾਨ ਹੋਣਗੇ ਉਹਨਾਂ ਦੀ ਅਵਸਥਾ ਉੱਚੀ ਹੋਏਗੀ, ਪਰ ਇਸ ਸਾਰੀ ਚੀਜ਼ ਦਾ ਸਾਧਨ ਬਣੇਗਾ ਸਾਧੂ ਸੰਗ ਪ੍ਰਾਪਤੇ, ਗੁਰੂ ਦੀ ਸੰਗਤ ਦਾ ਮਿਲਾਪ। ਗੁਰੂ ਆਖਣ ਲੱਗੇ ਹਰ ਜੇਠ ਰੰਗੀਲਾ ਤਿਸ ਧਣੀ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਨ, ਜਿਸ ਕੇ ਭਾਗ ਮਥਨ, ਜਿਸ ਕੇ ਭਾਗ। ਮਥਨ ਹਰ ਜੇਠ ਜੁੜੰਦਾ ਲੋੜੀਏ, ਹਰ ਜੇਠ ਜੁੜੰਦਾ ਲੋੜੀਏ, ਹਰ ਜੇਠ ਜੁੜੰਦਾ ਲੋੜੀਏ, ਜਿਸ ਅੱਗੇ ਸਭ ਨਿਵਾਨ, ਜਿਸ ਅੱਗੇ ਸਭ ਨਿਵਾਨ, ਜਿਸ ਅੱਗੇ ਸਭ ਨਿਵਾਨ, ਜਿਸ ਅੱਗੇ ਸਭ ਨਿਵਾਨ। ਤੋ ਆਓ ਇਸ ਤਰ੍ਹਾਂ ਜੀਵਨ ਦੀ ਸੁੱਕੀ ਹੋਈ ਸ਼ਾਖਾ ਨੂੰ ਜਾਂ ਸੁੱਕ ਰਹੀ ਸ਼ਾਖਾ ਨੂੰ ਉਸ ਸੁਕੇਵੇਂ ਤੋਂ ਬਚਾਉਣ ਦਾ ਸਾਧਨ ਜਿਹਦੇ ਬਾਰੇ ਸਤਿਗੁਰੂ ਹੀ ਆਖਦੇ ਨੇ, ਸੂਕੇ ਹਰੇ ਕੀਏ ਖਿਨ ਮਾਏ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ। ਇਉਂ ਹਰੀ ਜੇਠ ਨਾਲ ਜਿਹੜਾ ਸਭ ਤੋਂ ਵੱਡਾ ਹੈ, ਸਭ ਤੋਂ ਪਹਿਲਾ ਹੈ, ਆਦਿ ਸੱਚ ਹੈ, ਉਸ ਨਾਲ ਮਿਲਾਪ ਦਾ ਸਾਧਨ ਮਿਲਦਾ ਹੈ। ਗੁਰੂ ਬਖਸ਼ਿਸ਼ ਕਰੇ ਹਰ ਵਿਲਕ ਰਹੇ ਨੂੰ ਮਿਲੇ ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾ ਚਿਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਰਾਮ ਕਲੀ ਮਹਲਾ ਤੀਜਾ। ਆਨੰਦ ਕਿਉ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਸੇਤੀ ਮਰਵਤੀਆਂ ਵਾਦਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ, ਸ਼ਬਦੋ ਤਗਾਓ ਹਰੀ ਕੇਰਾ ਮਨ ਜਿਨੇ ਵਸਾਇਆ, ਕਹੇ ਨਾਨਕ ਅਣ ਦੋ ਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਹੈ ਜਿਸ ਤੇ ਸੋ ਪਾਵੇ,
ਸਦਾ ਸਿਮਰ ਸਲਾ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਨ,
ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ,
ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ,
ਸੁਣੋ ਸੰਤੋਖ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ,
ਹਰਸ ਪਾਗੇ
ਹਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ,
ਪੰਜ ਗੁਰੂ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ,
ਗੁਰ ਕਰਮ ਪਾਇਆ ਤੁਧ ਜਿਨ ਕੋ ਸ਼ਨਾਮ ਹਰ ਕੇ ਲਾਗੇ,
ਕਹਿ ਨਾਨਕ ਤਿਸ ਕੋ
ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣ,
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ,
ਛੁੱਤੇ ਪੁਣੀ ਕਹਿਤੇ ਪਵ ਸਤਿਗੁਰੇ ਅਪਰ ਪੂਰੇ,
ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਲ ਪੂਰੇ,
ਛੁੱਤੇ ਪੁਣੀ ਕਹਿਤੇ ਪਵ ਸਤਿਗੁਰੇ ਅਪਰ ਪੂਰੇ,
ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਲ ਪੂਰੇ।
ਸਾਰੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ,
ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ,
ਚੰਗਿਆਈਆਂ ਬੁਰਿਆਈਆਂ ਵਾਚੇ
ਧਰਮ ਹਾਲੂ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ,
ਜਿੰਨੀ ਨਾਮ ਧਿਆਇਆ
ਗਏ ਮੁਸ਼ਕਤ ਘਾਲ,
ਨਾਨਕ ਤੇ ਮੁਖ ਉਜਰੇ
ਕੇਤੀ
छुट्टी ना
जिन्नी नाम धियाया गए मुशक्कत घाल नानक ते मुख उजरे केती छुट्टी ना।
वाहिगुरु जी का खालसा
वाहिगुरु जी की फतेह।